ਲੜਾਈ ਹੋ ਜਾਂਦੀ ਹੈ ਵੀ ਸਿਗਰਟਾਂ ਸਿੱਟਦੀਆਂ ਜੀ ਉਹਨੇ ਸਰੋਵਰ ਚ। ਉਹ ਕਹਿੰਦੇ ਜੀ ਗਊ ਦਾ ਸਿੰਘ ਸਿੱਟ ਦਿੱਤਾ, ਕਿੱਡਾ ਝਗੜਾ ਹੁੰਦਾ, ਬੰਦੇ ਮਰ ਜਾਂਦੇ ਨੇ। ਅਗਿਆਨਤਾ ਹੀ ਅਗਿਆਨਤਾ ਮਹਾਰਾਜ। ਕਹਿੰਦੇ ਤੁਹਾਨੂੰ ਪਤਾ ਨੀ ਵੀ ਹਰੀ ਦਾ ਮੰਦਰ ਕਿਵੇਂ ਪਵਿੱਤਰ ਰੱਖੀਦਾ, ਕਿੱਥੇ ਹੈ? ਕਹਿੰਦੇ ਇਹ ਸਰੀਰ ਦੇ ਅੰਦਰ ਹਰੀ ਦਾ ਮੰਦਰ ਹੈ ਪ੍ਰੇਮੀਓ, ਇਸ ਹਰਿਮੰਦਰ ਨੂੰ ਜਾਣੋ ਤੁਸੀਂ, ਇਸ ਹਰਿਮੰਦਰ ਦੀ ਪਵਿੱਤਰਤਾ ਰੱਖੋ ਤੁਸੀਂ। ਇਹਦੇ ਚ ਕਿਉਂ ਗੰਦ ਮੰਦ ਸਿੱਟਿਆ ਹੋਇਆ? ਕਿੰਨੀਆਂ ਚੀਜ਼ਾਂ ਨੇ, ਸ਼ਰਾਬਾਂ, ਕਬਾਬਾਂ, ਮਾਸ, ਮੱਛੀ ਆਦਿ, ਫਿਰ ਨਿੰਦਾ, ਨਿੰਦਾ ਝੂੜੀ। ਕਹਿੰਦੇ ਇਹੀਆਂ ਜਿਹੀਆਂ ਚੀਜ਼ਾਂ ਅੰਦਰ ਵਾੜੀਆਂ ਨੇ। ਹੋਮੇ ਦੀ ਮਰੀ ਹੋਈ ਬਿੱਲੀ ਅੰਦਰ ਪਈ ਹੈ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਕਿਰਮ ਚੱਲ ਰਹੇ ਨੇ। ਸ਼ਬਦ ਸਪਸ ਰੂਪ ਰੰਗ ਰੰਗ ਦੇ ਦੰਦਈਏ ਫਿਰ ਰਹੇ ਨੇ, ਪਿੰਡਾਂ ਫਿਰ ਰਹੀਆਂ ਨੇ, ਕੀੜੇ ਮਕੌੜੇ ਬਿੱਛੂ ਫਿਰ ਰਹੇ ਨੇ। ਤੇ ਇਹ ਮੰਦਰ ਨੂੰ ਤੁਸੀਂ ਸਾਰ ਨਹੀਂ ਜਾਣਦੇ, ਇਸ ਦੀ ਇਹਨੂੰ ਪਵਿੱਤਰ ਰੱਖੋ ਪ੍ਰੇਮੀਓ। ਇਹਦੇ ਚ ਵਾਹਿਗੁਰੂ ਵਸਦਾ। ਮਨਮੁਖ ਹਰਿਮੰਦਰ ਕੀ ਸਾਰ ਨਾ ਜਾਣਨੀ, ਕੀ ਹੋਇਆ ਫਿਰ? ਕਹਿੰਦੇ ਜਨਮੇ ਵਿਰਸਾ ਚ ਲੈ ਗਿਆ, ਤਿੰਨੀ ਜਨਮ ਗਵਾਤਾ, ਸਭ ਮੈਂ ਇੱਕ ਵਰਤਦਾ, ਗੁਰ ਸ਼ਬਦੀ ਪਾਇਆ ਜਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਕਹਿੰਦੇ ਇੱਕ ਵਰਤ ਰਿਹਾ, ਤੇਰੇ ਅੰਦਰ ਸੌਦਾ ਪਿਆ ਨਾਮ ਦਾ, ਸਤ ਦਾ, ਸੰਤੋਖ ਦਾ, ਵੈਰਾਗ ਦਾ, ਗਿਆਨ ਦਾ, ਖਿਮਾ ਦਾ, ਦਇਆ ਦਾ, ਸ਼ੀਲ ਦਾ, ਸੋਚ ਦਾ, ਅਹਿੰਸਾ ਦਾ, ਤਪ ਦਾ, ਦਾਨ ਦਾ, ਮਿਠਾਸ ਦਾ ਸੌਦਾ ਪਿਆ ਕਰ ਲੈ। ਕਹਿੰਦੇ ਸੌਦਾ ਇੰਨੀਆਂ ਚੀਜ਼ਾਂ ਪਈਆਂ, ਇਹਨਾਂ ਨੂੰ ਖਰਾਬ ਨਾ ਕਰ। ਤੇ ਇਹਦੇ ਅੰਦਰ ਤਾਂ ਕਾਇਆ ਦੇ ਕਿਲਾ ਹੈ, ਇਹ ਕਾਇਆ ਕੋਟ ਪਾਰ ਹੈ, ਅੰਦਰ ਹੱਟ ਨਾਲੇ, ਹੱਟੀਆਂ ਬਾਜ਼ਾਰ ਨੇ ਕਹਿੰਦੇ ਅੰਦਰ। ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ। ਕਹਿੰਦੇ ਗੁਰੂ ਦੇ ਰਾਹੀਂ ਸੌਦਾ ਕਰੋ, ਉਹ ਦੱਸ ਦੂ ਵੀ ਇਹਦੇ ਚ ਕੀਮਤੀ ਚੀਜ਼ ਕਿਹੜੀ ਹੈ। ਸਭ ਤੋਂ ਕੀਮਤੀ ਚੀਜ਼ ਇਹਦੇ ਅੰਦਰ ਪਈ ਹੈ, ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਦ ਅਨਹਤ ਨਾਦ, ਕਹਿਣ ਨਾ ਜਾਈ ਅਚਰਜ ਵਿਸਮਾਦ। ਇੰਨੀਆਂ ਵਧੀਆ ਚੀਜ਼ਾਂ ਇਹਦੇ ਵਿੱਚ ਪਈਆਂ, ਨਾਮ ਜਿਹਦਾ ਕੋਈ ਮੁੱਲ ਨਹੀਂ ਹੈ ਸੰਸਾਰ ਚ, ਦੱਸ ਨਹੀਂ ਸਕਦਾ ਮੁੱਲ, ਐਡਾ ਬੜਾ ਮੁੱਲ। ਸਾਈ ਨਾਮ ਮੋਲ ਕੀਮ ਨਾ ਕੋਈ ਜਾਣ ਦੋ, ਅੱਜ ਤੱਕ ਤਾਂ ਸੰਸਾਰ ਚ ਕੋਈ ਆਇਆ ਨੀ ਜਿਹੜਾ ਇਸ ਨਾਮ ਦੀ ਕੀਮਤ ਜਾਣਦਾ ਹੋਵੇ, ਜੋ ਅੰਦਰ ਪਿਆ ਤੇ ਅੰਦਰ ਰਹਿੰਦਾ ਹੈ, ਉਹ ਨਾਮ ਵੀ ਰਹਿੰਦਾ ਹੈ ਤੇ ਵਾਹਿਗੁਰੂ ਵੀ ਰਹਿੰਦਾ। ਹੁਣ ਸੌਦਾ ਗੁਰਮੁਖ ਦੇ ਨਾਲ ਹੁੰਦਾ, ਕਿੰਨਾ ਨਾਮ ਕੀਮਤੀ ਹੈ, ਇੱਕ ਮਿਸਾਲ ਦੇ ਨਾਲ ਸਮਝ ਆ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਜਾਂਦੇ ਜਾਂਦੇ ਜਿਸ ਵਾਰ ਬਿਹਾਰ ਚ ਹੀ ਲੰਘੇ ਜਾਂਦੇ ਨੇ ਤਾਂ ਉੱਥੇ ਮਰਦਾਨੇ ਨੇ ਇੱਕ ਪ੍ਰਸ਼ਨ ਕਰ ਦਿੱਤਾ। ਕਹਿਣ ਲੱਗਿਆ ਮਹਾਰਾਜ ਤੁਸੀਂ ਨਾਮ ਦੀ ਬਾਤ ਕਰਦੇ ਹਾਂ, ਤੁਸੀਂ ਅੰਦਰ ਜੋਤੀ ਦੀ ਬਾਤ ਕਰਦੇ ਹਾਂ, ਆਪ ਫਰਮਾਨ ਕਰਦੇ ਹੋ ਕਿ ਇਹਦੇ ਵਿੱਚ ਅਨਹਦ ਸ਼ਬਦ ਵੱਜਦੇ ਨੇ ਤੇ ਇਹਦੇ ਅੰਦਰ ਪਰਮੇਸ਼ਰ ਆਪ ਵੱਸਦਾ ਹੈ। ਪਰ ਮਹਾਰਾਜ ਤੁਸੀਂ ਇੰਨਾ ਉਪਦੇਸ਼ ਦਿੰਦੇ ਹੋ, ਮੈਂ ਦੇਖਦਾ ਹੁੰਦਾ ਕਿ ਸੁਣਦੇ ਤਾਂ ਸਾਰੇ ਨੇ ਪਰ ਨਾਮ ਜਪਦੇ ਥੋੜੇ ਨੇ। ਮਹਾਰਾਜ ਕਹਿੰਦੇ ਮਰਦਾਨਿਆ ਨਾਮ ਕੀਮਤੀ ਚੀਜ਼ ਹੈ। ਕਹਿੰਦਾ ਉਹੀ ਤਾਂ ਮਹਾਰਾਜ ਮੈਂ ਕਹਿੰਦਾ ਵੀ ਇੰਨੀ ਕੀਮਤੀ ਚੀਜ਼ ਹੈ, ਕਿਉਂ ਨੀ ਸੰਸਾਰ ਇਹਦੇ ਵੱਲ ਧਿਆਨ ਦਿੰਦਾ? ਮਹਾਰਾਜ ਕਹਿੰਦੇ ਉਹ ਕਦਰਦਾਨ ਨੀ, ਵਿਸ਼ਿਆਂ ਦਾ ਵਪਾਰੀ ਹੋਵੇ, ਕੌਡੀਆਂ ਦਾ ਵਪਾਰੀ ਹੋਵੇ ਤੇ ਰਤਨਾਂ ਦੀ ਸਾਰ ਕੀ ਜਾਣਦਾ ਹੋਵੇ, ਰਤਨ ਕੀ ਹੁੰਦੇ ਨੇ? ਕਿਉਂਕਿ ਉਹਨੇ ਦੇਖਿਆ ਹੀ ਨਹੀਂ, ਉਹ ਤਾਂ ਕੌਡੀਆਂ ਦਾ ਵਪਾਰ ਕਰਦਾ, ਕੀ ਸਾਰ ਜਾਣੇ ਰਤਨਾਂ ਦੀ ਜਿਹੜਾ ਹੈ ਕੌਡੀਆਂ ਦਾ ਵਪਾਰੀ। ਕਹਿੰਦੇ ਆਏ ਮਰਦਾਨਿਆਂ ਹੋਰ ਗੱਲ ਨਹੀਂ ਹੈ, ਐਟੀਚਿਊਡ ਆਫ ਮਾਇੰਡ ਹੈ, ਨਹੀਂ ਸਮਝਦਾ ਸੰਸਾਰ, ਕਹਿੰਦਾ ਮਹਾਰਾਜ ਤੁਸੀਂ ਸਮਝਾਉਂਦੇ ਤਾਂ ਹੈਗੇ, ਮੈਂ ਤਾਂ ਹੈਗਾ ਨਾ, ਫੇਰ ਕਿਉਂ ਨਹੀਂ ਸਮਝਦੇ? ਪੰਜ ਸੱਤ ਵਾਰੀ ਕਿਹਾ। ਮਹਾਰਾਜ ਕਹਿੰਦੇ ਚੰਗਾ ਮਰਦਾਨਿਆ, ਤੈਨੂੰ ਇਹ ਬਾਤ ਪ੍ਰੈਕਟੀਕਲੀ ਸਮਝਾਵਾਂਗੇ, ਕੋਈ ਨਾ ਤੂੰ ਚੁੱਪ ਰਹਿ। ਗੁਰੂ ਮਹਾਰਾਜ ਚਲਦੇ ਚਲਦੇ ਦੂਸਰੇ ਦਿਨ ਇੱਕ ਵੱਡੇ ਸ਼ਹਿਰ ਦੇ ਨੇੜੇ ਆ ਗਏ। ਕਹਿੰਦੇ ਮਰਦਾਨਿਆ ਉਹ ਦੇਖ ਨਜ਼ਰ ਆਉਂਦਾ ਕੁਛ? ਕਹਿੰਦੇ ਹਾਂ ਮਹਾਰਾਜ, ਇਹ ਤਾਂ ਮੈਂ ਵੀ ਕੱਦਾਂ ਦੇਖਦਾ, ਇਹ ਤਾਂ ਕੋਈ ਸ਼ਹਿਰ ਹੈ, ਉੱਚੀਆਂ ਉੱਚੀਆਂ ਜਿਹੜੀਆਂ ਇਮਾਰਤਾਂ ਨੇ ਉਹਨਾਂ ਦੀਆਂ ਉੱਪਰਲੀਆਂ ਮਮਟੀਆਂ ਨਜ਼ਰ ਆ ਰਹੀਆਂ ਨੇ। ਕਹਿੰਦੇ ਚੰਗਾ ਤੂੰ ਐਂ ਕਰੀ, ਅਸੀਂ ਤਾਂ ਬੈਠਾਂਗੇ ਕੋਈ ਸਵਾਸ਼ਕ ਥਾਂ ਦੇਖ ਕੇ, ਤੇ ਤੂੰ ਉੱਥੇ ਜਾਇਆ ਹੀ ਤੇ ਪ੍ਰਸ਼ਾਦ ਪਾਣੀ ਛੱਡਿਆ। ਬਚਨ ਵੀ ਮਹਾਰਾਜ ਕਰੀ ਜਾਂਦੇ ਨੇ। ਜਦ ਮਹਾਰਾਜ ਨੇ ਫੇਰ ਬਚਨ ਕਰਿਆ, ਕਹਿੰਦੇ ਲੈ ਮਗਾਨੇ ਅਸੀਂ ਤਾਂ ਪੂਜਾ ਪ੍ਰਸ਼ਾਦਾ ਸੀ, ਹੱਸ ਪਿਆ ਮਰਦਾਨਾ, ਕਿਉਂਕਿ ਬਾਲ ਸਿਖਾਈ ਸੀ। ਮਿੱਤਰ ਕੋਈ ਕੋਈ ਹੁੰਦਾ ਹੈ ਜਿਹਨੂੰ ਵਿਸ਼ਵਾਸ ਆਵੇ ਮਹਾਂਪੁਰਸ਼, ਚਾਰ ਪੰਜ ਕੈਟੇਗਰੀ ਆਦਮੀਆਂ ਐਸੀਆਂ ਹੁੰਦੀਆਂ ਹੈ ਜਿਨ੍ਹਾਂ ਨੂੰ ਮਹਾਂਪੁਰਸ਼ਾਂ ਦੀ ਕੁਦਰਤਣ ਦਾ ਪਤਾ ਹੁੰਦਾ ਹੈ। ਉਹ ਇੱਕ ਸਧਾਰਨ ਮਨੁੱਖ ਸਮਝਦੇ, ਇੱਕ ਤਾਂ ਹੋਇਆ ਕਰਦੇ ਨੇ ਕੁਦਰਤੀ, ਕੋਈ ਗੱਲਾਂ ਹੋਏਗਾ ਗੁਰੂ ਅਰਜਨ ਸਾਹਿਬ ਦਾ ਪਤਾ ਲੱਗ, ਲੇਕਿਨ ਗੁਰੂ ਨਾਨਕ ਦਾ ਪਤਾ ਲਕਸ਼ਮੀ ਦਾਸ ਨੂੰ ਸ੍ਰੀ ਚੰਦ ਨੂੰ ਸਾਰੀ ਜ਼ਿੰਦਗੀ ਨੂੰ ਪਤਾ ਲੱਗ ਸਕਿਆ। ਮਹਾਰਾਜ ਨੇ ਜਾਵੇ ਇੱਕ ਵਾਰੀ ਇਹ ਗੱਲ ਕਹੀ ਕਿ ਭਾਈ ਬਾਹਰ ਦੇਖੋ ਕੀ ਟਾਈਮ ਹੋ ਗਿਆ, ਉੱਥੋਂ ਪਿਆ ਨਹੀਂ ਕਹਿ ਦਿੱਤਾ ਵੀ ਮਹਾਰਾਜ ਅੱਜ ਤਾਂ ਅੱਧੀ ਰਾਤ ਵੀ ਨਹੀਂ ਹੋਈ, ਕੋਲ ਪਏ ਸੀ, ਆਵਾਜ਼ ਦਿੱਤੀ ਸ੍ਰੀ ਚੰਦ ਦੇਖੀ ਤਾਂ ਕੀ ਟਾਈਮ ਹੋ ਗਿਆ ਬੇਟਾ, ਅਸੀਂ ਆ ਕੱਪੜੇ ਧੁਆਣੇ ਨੇ ਸਵੇਰੇ ਜਾਣੇ। ਉਹ ਕਹਿੰਦਾ ਅੱਧੀ ਰਾਤ ਹੈ ਮਹਾਰਾਜ, ਪਿਤਾ ਜੀ ਦੂਜੇ ਨੂੰ ਕਿਹਾ, ਉਹ ਜਿਹੜਾ ਤੇਜ਼ ਸੀ ਥੋੜਾ ਉਹਦੇ ਨਾਲ। ਉਹ ਕਹਿੰਦੇ ਭਾਈ ਲਕਸ਼ਮੀ ਚੰਦ ਤੂੰ ਹੀ ਧੋ ਲਿਆ ਵਸਤਰ, ਨਾਲੇ ਦੇਖ ਲੈ ਕੀ ਟਾਈਮ ਹੋ ਗਿਆ, ਦਿਨ ਚੜਿਆ ਲੱਗਦਾ। ਸੋ ਕਹਿਣ ਲੱਗਿਆ ਮਹਾਰਾਜ, ਪਿਤਾ ਜੀ ਮੈਨੂੰ ਲੱਗਦਾ ਸਤਰੇ ਬਤਰੇ ਵਾਲੀ ਗੱਲ ਬੈਠ ਗਈ, 70 ਸਾਲ ਦੇ ਹੋ ਗਏ ਤੁਸੀਂ, 17 ਕਾ ਮਤਹੀਣ, ਤੁਸੀਂ ਮਤਹੀਣ ਗਿਆ 17 ਦਿਨ, ਕਿਉਂਕਿ ਉਹ ਅਜੇ ਵੀ ਨਾਮ ਜਪਣ ਨਹੀਂ ਲੱਗਿਆ। ਮਹਾਰਾਜ ਨੇ ਤਾਂ ਕਿਹਾ ਸੀ ਵੀ ਅਜੇ ਵੀ ਮਤਹੀਣ ਹੈ, ਹੁਣ ਤੂੰ ਕਿੰਨਾ ਕੁ ਟਾਈਮ ਹੋਰ ਵੇਟ ਕਰਦਾ, ਅਜੇ ਲੱਗ ਜਾ ਹੁਣ ਲੱਗ ਜਾ, ਜੇ ਸਾਰੀ ਜ਼ਿੰਦਗੀ ਨਹੀਂ ਲੱਗਿਆ ਹੁਣ ਕੀ ਬਿਹਾਰ ਦੇ ਵਿੱਚ ਪਿਆ ਹੋਇਆ, ਹੁਣ ਤੇਰਾ ਬਿਹਾਰ ਕਰਿਆ ਹੋਇਆ ਕੀ ਕੰਮ ਦੇ ਦੂੰ, ਹੁਣ ਤੂੰ ਕੰਮ ਕਰ ਲੈ ਪਰਮੇਸ਼ਰ ਦੇ ਭਜਨ ਦਾ, ਪਤਾ ਨਹੀਂ ਹੈ ਕਿ ਅੱਜ ਲੱਗ ਜਾਵੇ ਕਾਲ ਦਾ ਗਲੇਲਾ, ਕੱਲ ਨੂੰ ਗਾ ਲੱਗ ਜਾ। ਸੋ ਸੁਣ ਲਿਆ, ਬੱਚੇ ਦੇ ਮਨ ਵਿੱਚ ਸ਼ਰਧਾ ਨਹੀਂ। ਫੇਰ ਕਿਹਾ, ਇੱਕ ਵਾਰੀ ਕੌਲ ਗਿਰ ਪਿਆ, ਕਹਿਣ ਲੱਗੇ ਬੇਟਾ ਸ੍ਰੀ ਚੰਦ ਆਹ ਕੌਲ ਗਿਰ ਗਿਆ। ਕਹਿੰਦਾ ਮਹਾਰਾਜ ਸਾਰਾ ਜੂਠਾ ਪਾਣੀ ਇੱਥੇ ਪੈਂਦਾ, ਚਿੱਕੜ ਹੈ, ਤੇ ਇਹਦੇ ਵਿੱਚ ਕੌਲ ਕੀ ਕੱਢਣਾ, ਕੋਈ ਸੇਵਾਦਾਰ ਆ ਜੂ ਕਢਾ ਲੈ। ਕਹਿੰਦਾ ਕਹਿ ਤੂੰ ਕੱਢ ਲੈ। ਕਹਿੰਦਾ ਇੰਨੀ ਕਿਹੜੀ ਕਾਲੀ ਹੈ, ਇੰਨੇ ਭਾਂਡੇ ਪਏ ਨੇ, ਜਵਾਬ ਦੇ ਬੇਟਾ ਲੈ
ਤੂੰ ਕੱਢ ਲੈ। ਕਹਿੰਦਾ ਮੈਂ ਕਿਵੇਂ ਕੱਢਣਾ ਪਿਤਾ ਜੀ, ਤੁਸੀਂ ਤਾਂ ਗੱਲਾਂ ਹੁਣ ਮਈਆਂ ਕਰਨ ਲੱਗ ਗਏ, ਬਈ ਇੰਨੇ ਸੇਵਾਦਾਰ ਇਕੱਠੇ ਫਿਰਦੇ ਨੇ ਇੱਥੇ, ਕਹਿ ਦਿਓ ਕਿਸੇ ਨੂੰ ਕੱਢ ਲੂਗਾ, ਹੁਣ ਮੇਰੇ ਜ਼ਰੂਰ ਬਣਾਉਣਾ ਕੱਪੜੇ ਲਾਉਂਦਾ, ਫਿਰ ਕੱਪੜਾ ਮੈਂ ਇਹ ਲਾਉਂਦਾ ਦੂੰਗਾ। ਗੁਰੂ ਅੰਗਦ ਸਾਹਿਬ ਆ ਗਏ, ਹੱਥ ਫੱਟੇ ਨਮਸਕਾਰ ਕਰੀ। ਮਹਾਰਾਜ ਕਹਿੰਦੇ ਪੁਰਖਾ ਇਹਦੇ ਚ ਕੌਲ ਦੇ ਗਿਆ, ਕੱਲ ਸੋਹਣੇ ਕੱਪੜੇ ਛਾਲ ਮਾਰ ਲਈ, ਵੱਧ ਲੱਗ ਕੇ ਜ਼ਿਆਦੇ ਦੂੰਗਾ ਸੀ, ਕੌਲ ਤੋਲ ਲਿਆ ਪੈਰ ਨਾਲ, ਤੋਲ ਕੇ ਕੱਢ ਲਿਆ, ਧੋਤਾ। ਧੰਨ ਭਾਗ ਸਮਝੇ ਵੀ ਮਹਾਰਾਜ ਨੇ ਮੈਨੂੰ ਮੇਰੇ ਤੋਂ ਸੇਵਾ ਲੈ, ਉਹਨੇ ਸਮਝ ਲਿਆ, ਉਹ ਨਹੀਂ ਸਮਝ ਸਕਿਆ। ਗੁਰੂ ਚੌਥੇ ਪਾਤਸ਼ਾਹ ਦਾ ਪੁੱਤਰ ਪ੍ਰਿਥੀ ਚੰਦ ਜਦੋਂ ਗੁਰਿਆਈ ਦੇਣ ਲੱਗੇ, ਕਹਿੰਦੇ ਬੇਟਾ ਪ੍ਰਿਥੀ ਚੰਦ ਇਹ ਗੁਰਿਆਈ ਚਤੁਰਤਾ ਦੇ ਨਾਲ ਨਹੀਂ ਮਿਲਦਿਆ ਕਰਦੀ, ਚਤੁਰ ਚਾਤੀ ਨਾਲ, ਇਹ ਤਾਂ ਗੁਰੂ ਨਾਨਕ ਦੀ ਅਕਾਲ ਪੁਰਖ ਦੀ ਅਮਾਨਤ ਹੈ, ਗੁਰੂ ਜੋਤ ਜੀ ਦੇ ਪ੍ਰਵੇਸ਼ ਕਰਨੀ ਹੈ, ਉਸ ਨੇ ਗੁਰਗੱਦੀ ਦੇ ਲਈ। ਪਿਤਾ ਜੀ ਮੈਂ ਸਭ ਜਾਣਦਾ, ਤੁਸੀਂ ਚਾਲਾਂ ਕਰ, ਕੋਈ ਗੁਰੂ ਅਰਜਨ ਬੁਲਾਉਣਾ ਅਤੇ ਮੈਂ ਤੁਹਾਨੂੰ ਪਤਾ ਸਾਰਾ ਕੰਮ ਸਾਂਭਦਾ, ਸਾਰੀ ਸੰਗਤ ਨੂੰ ਸਾਂਭਦਾ, ਸਾਰੀ ਖੇਤੀਬਾੜੀ ਕਰਾਉਂਦਾ, ਸਾਰਾ ਲੰਗਰ ਦਾ ਕੰਮ ਸਾਂਭਦਾ, ਦਿਨ ਰਾਤ ਮੈਂ ਦੇਖਦਾ, ਅਤੇ ਦੁਨਿਆਈ ਵੇਲੇ ਤੁਸੀਂ ਕਹਿਤਾ ਛੋਟੇ ਅਤੇ ਤੁਸੀਂ ਪੱਖਪਾਤੀ ਹੋ, ਸੁਣ ਲਓ ਕਾਨੂੰਨ ਵਾਲੀ ਮੈਂ ਵੀ ਚੈਨ ਨਹੀਂ ਲੈਣ ਦੇਣੀ ਇਸ ਭਰਾ ਸਰਕਾਰੇ ਦਰਬਾਰੇ ਕੈਦ ਕਰਾ ਤੇ ਤੰਗ ਕਰ ਦੂੰਗਾ ਸੁੱਕੀ ਨਹੀਂ ਮੈਂ ਚੱਲ ਮਹਾਰਾਜ ਕਹਿੰਦੇ ਬੜਾ ਕਰਨਾ ਚਾਹੇ ਭੂਤ ਝਗੜਕ ਸੰਗ ਬਾਪ ਇਹ ਚੱਕਰ ਤੂੰ ਮੇਰੇ ਨਾਲ ਕਿਉਂ ਝਗੜਨਾ ਹੈ ਫਿਰ ਤਾਂ ਮੇਰਾ ਹੀ ਪੁੱਤਰ ਹੈ ਤੂੰ ਜਨਮ ਪ੍ਰਾਪਤ ਕਰਿਆ ਹੈ ਅਸੀਂ ਵੱਡੇ ਵਡੇਰੇ ਹਾਂ ਇਹ ਚੰਗੀ ਨਹੀਂ ਗੱਲ ਜੇ ਕਹਿੰਦਾ ਚੰਗੀ ਹੋਵੇ ਮਾੜੀ ਹੋਵੇ ਮੈਂ ਨਹੀਂ ਕਰਦਾ ਗੁਰੂ ਰਾਮਦਾਸ ਪਾਤਸ਼ਾਹ ਨੂੰ ਅੰਮ੍ਰਿਤਸਰ ਛੱਡ ਕੇ ਗੋਇੰਦਵਾਲ ਸਾਹਿਬ ਜਾ ਕੇ ਸ਼ਹੀਦ ਕਰਨਾ ਪਿਆ ਫਿਰ ਵੀ ਉਸਨੇ ਬੜਾ ਮਾੜਾ ਝੱਲਾ ਪਾਇਆ ਨਹੀਂ ਮੰਨਿਆ ਮੇਰਾ ਪਿਤਾ ਇਸੇ ਤਰ੍ਹਾਂ ਦੇ ਨਾਲ ਧੀਰ ਮੱਲ ਕਰਤਾਰਪੁਰ ਦਾ ਯੁੱਧ ਸ਼ੁਰੂ ਹੋ ਗਿਆ ਧੀਰ ਮੱਲ ਨੇ ਸ਼ਾਹਜਹਾਨ ਨੂੰ ਚਿੱਠੀ ਲਿਖੀ ਕਹਿਣ ਲੱਗੇ ਬਾਦਸ਼ਾਹ ਸਲਾਮਤ ਮੇਰਾ ਜਿਹੜਾ ਬਾਬਾ ਹੈ ਗੁਰੂ ਹਰਗੋਬਿੰਦ ਸਾਹਿਬ ਇਹ ਝਗੜਾਲੂ ਹੈ ਪੰਜ ਗੁਰੂ ਪਹਿਲਾਂ ਵੀ ਹੋਏ ਨੇ ਉਹਨਾਂ ਨੇ ਕੋਈ ਯੁੱਧ ਨਹੀਂ ਕਰਿਆ ਪੋਤਰਾ ਲੱਗਦਾ ਸੀ ਬਾਬੇ ਗੁਰਦਿੱਤੇ ਦਾ ਲੜਕਾ ਸੀ ਬਾਬਾ ਗੁਰਦਿੱਤਾ ਗੁਰੂ ਮਹਾਰਾਜ ਦਾ ਲੜਕਾ ਸੀ ਕਹਿਣ ਲੱਗਿਆ ਉਹਨਾਂ ਨੇ ਯੁੱਧ ਨਹੀਂ ਕਰੇ ਹੈਗੇ ਇਹਨੇ ਫੌਜਾਂ ਰੱਖ ਲਈਆਂ ਪਹਿਲਵਾਨ ਰੱਖ ਲਏ ਬੜੇ ਬੜੇ ਯੋਧੇ ਰੱਖ ਲਏ ਸ਼ਿਕਾਰ ਖੇਲਦਾ ਤਲਵਾਰਾਂ ਚਲਾਕੀਆਂ ਕਹਿੰਦੇ ਗੁਰੂ ਨਾਨਕ ਦੀ ਜਿਹੜੀ ਸਿੱਖੀ ਸੀ ਉਹਦਾ ਉਹਨੂੰ ਕਰਾਹੇ ਪਾ ਦਿੱਤਾ ਤੇ ਜੇ ਤੂੰ ਮੈਨੂੰ ਗੁਰਗੱਦੀ ਤੇ ਬਿਠਾਉਣ ਵਿੱਚ ਮਦਦ ਦੇ ਦੇਵੇਂ ਮੈਂ ਇਹਨੂੰ ਫੜਾ ਦਿੰਦਾ ਤੇ ਤੁਹਾਡੀਆਂ ਫੌਜਾਂ ਆਈਆਂ ਹੋਈਆਂ ਨੇ ਤਿਆਰੀਆਂ ਕਰ ਰਹੀਆਂ ਨੇ ਤੇ ਮੈਂ ਦਰਵਾਜ਼ਾ ਖੋਲਦਾਂਗਾ ਉੱਥੋਂ ਦੀ ਆ ਜਾਓ ਤੇਰੇ ਕੋਟ ਦੇ ਦਰਵਾਜ਼ਾ ਖੁੱਲੇ ਨੇ ਉਹ ਚਿੱਠੀ ਵਜ਼ੀਰ ਖਾਨ ਨੇ ਫੜ ਲਈ ਉਹਦਾ ਜੋ ਪ੍ਰਾਈਮ ਮਿਨਿਸਟਰ ਸੀ ਕੋਲ ਰੱਖ ਲਈ ਸ਼ਾਹਜਹਾਂ ਨੇ ਪੁੱਛਿਆ ਕਹਿੰਦੇ ਕੀ ਹੈ ਕਹਿੰਦੇ ਮਹਾਰਾਜ ਕਮਲ ਕੁੱਟ ਰਿਹਾ ਹੈ ਉਹਨਾਂ ਦਾ ਇੱਕ ਪੋਤਰਾ ਗੁਰੂ ਤਾਂ ਸਮਰੱਥ ਹੁੰਦਾ ਪਹਿਲਾਂ ਤਾਂ ਸਾਨੂੰ ਲੜਾਈ ਨਹੀਂ ਉਹਦੇ ਨਾਲ ਕਰਨੀ ਚਾਹੀਦੀ ਐਂ ਕਹਿੰਦਾ ਪਤਾ ਨਹੀਂ ਕੀ ਜੰਗੀ ਚਾਲ ਹੈ ਇਹਦੇ ਵਿੱਚ ਸਾਡੀ ਫੌਜ ਨੂੰ ਅੰਦਰ ਵਾੜ ਕੇ ਮਾਰਨਾ ਚਾਹੁੰਦੇ ਨੇ ਜਾਂ ਕੀ ਕਰਨਾ ਚਾਹੁੰਦੇ ਨੇ ਟਾਲਤੀ ਉਸਨੇ ਤੇ ਗੁਰੂ ਮਹਾਰਾਜ ਯੁੱਧ ਜਿੱਤਣ ਤੋਂ ਬਾਅਦ ਕਰਤਾਰਪੁਰ ਨਹੀਂ ਰਹੇ ਕੀਰਤਪੁਰ ਸਾਹਿਬ ਨੂੰ ਚੱਲ ਪਏ ਘਰ 'ਚ ਫੁੱਟ ਪੈ ਗਈ ਤੇ ਜਦੋਂ ਚੱਲੇ ਤੇ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਦੇਹ ਸੀ ਇਹ ਧੀਰ ਮੱਲ ਨੇ ਰੱਖ ਲਈ ਕਹਿੰਦਾ ਮੈਂ ਨਹੀਂ ਦਿੰਦਾ ਇਹਦੇ ਨਾਲੇ ਤੁਸੀਂ ਗੁਰੂ ਬਣੇ ਹੋਏ ਹੋ ਮੈਂ ਵੀ ਗੁਰੂ ਬਣਾਂਗਾ ਕਿੱਡੀ ਬੇਸਮਝੀ ਸੀ ਰਾਮ ਰਾਏ ਗੁਰੂ ਹਰਿਰਾਜ ਸਾਹਿਬ ਦੇ ਪੁੱਤਰ ਕਹਿਣ ਲੱਗੇ ਗੁਰਿਆਈ ਤੁਸੀਂ ਗੁਰੂ ਹਰਕ੍ਰਿਸ਼ਨ ਨੂੰ ਦੇਣੀ ਹੈ ਮੈਂ ਵੀ ਚੱਲਣ ਨਹੀਂ ਦੇਣੀ ਕਿੰਨੀਆਂ ਤਕਲੀਫਾਂ ਆਈਆਂ ਨਹੀਂ ਸਮਝੇ ਵੀ ਕੀ
ਪਿਛਲੀਆਂ ਗੱਲਾਂ ਤਾਂ ਯਾਦ ਰੱਖਦੇ ਨੇ ਲੇਕਿਨ ਇਹ ਨਹੀਂ ਹੁੰਦਾ ਵੀ ਰੂਹਾਨੀ ਤੌਰ ਤੇ ਹੁਣ ਕਿੰਨੀ ਤਰੱਕੀ ਕਰ ਗਏ ਉਹੀ ਸਮਝਦੇ ਨੇ ਵੀ ਕੋਈ ਧੋਖਾ ਦਾ ਮਾਮਲਾ ਹੀ ਹੈ ਲੋਕ ਕਮਲੇ ਨੇ ਜਿਹੜੇ ਪਿੱਛੇ ਲੱਗੇ ਨੇ ਇਸੇ ਤਰ੍ਹਾਂ ਦੇ ਨਾਲ ਕੁਟੰਬ ਦੇ ਸੰਬੰਧੀ ਉਹ ਵੀ ਇਹ ਸਮਝਦੇ ਨੇ ਕਿ ਕੋਈ ਪਖੰਡ ਦਾ ਅਡੰਬਰ ਰਚਿਆ ਹੋਇਆ ਵਿੱਚ ਕੁਛ ਨਹੀਂ ਹੈ ਕਿਉਂਕਿ ਉਹਨਾਂ ਕੋਲ ਅੱਖ ਨਹੀਂ ਹੁੰਦੀ ਜਿਹਦੇ ਨਾਲ ਇਹ ਦੇਖਿਆ ਜਾ ਸਕੇ ਸੋ ਕੋਈ ਕੋਈ ਹੁੰਦਾ ਹੈ ਇੱਕ ਭਾਈਚਾਰਾ ਨਹੀਂ ਸਮਝਿਆ ਕਰਦਾ ਇੱਕ ਜਿਸ ਨਗਰ 'ਚ ਕੋਈ ਰਹਿੰਦਾ ਹੋਵੇ ਉਹ ਨਗਰ ਨਹੀਂ ਸਮਝਿਆ ਕਰਦਾ ਜਿਸ ਬਸਤੀ 'ਚ ਰਹਿੰਦਾ ਹੋਵੇ ਬਸਤੀ ਜਿਸ ਮੁਹੱਲੇ 'ਚ ਰਹਿੰਦਾ ਹੋਵੇ ਬਸਤੀ ਵਾਲੇ ਮੁਹੱਲੇ ਵਾਲੇ ਐਸਾ ਅਕਾਲ ਪੁਰਖ ਦਾ ਆਪਣਾ ਹੀ ਕੋਈ ਕੌਤਕ ਹੈ ਅੱਖਾਂ ਦੇ ਉੱਤੇ ਮੋਤੀਆ ਬਿੰਦ ਕਰ ਦਿੰਦਾ ਨਹੀਂ ਸਮਝ ਸਕਦੇ ਲੜਦੇ ਹੀ ਰਹੇ ਨੇ ਕਬੀਰ ਸਾਹਿਬ ਨੂੰ ਕਿੰਨਾ ਤੰਗ ਕਰਿਆ ਪੜੋਸੀਆਂ ਨੇ ਨਾਮਦੇਵ ਦੇ ਘਰ ਨੂੰ ਅੱਗੇ ਲਾ ਦਿੱਤੀ ਕਬੀਰ ਸਾਹਿਬ ਦੇ ਘਰ ਨੂੰ ਬੇਸ਼ਵਾ ਨੇ ਅੱਗ ਲਵਾ ਦਿੱਤੀ ਸੋ ਇਸ ਤਰ੍ਹਾਂ ਦੇ ਨਾਲ ਮਰਦਾਨਾ ਐਸਾ ਮਿੱਤਰ ਨਹੀਂ ਸੀ ਸ਼ਰਧਾ ਵੀ ਬਹੁਤ ਰੱਖਦਾ ਸੀ ਲੇਕਿਨ ਕਦੇ ਕਦੇ ਖੁੱਲ੍ਹਾ ਖੁੱਲ੍ਹ ਕੇ ਹਾਸਾ ਮਖੌਲ ਵੀ ਕਰ ਲੈਂਦਾ ਸੀ ਹੱਸਣ ਲੱਗ ਗਿਆ ਮਹਾਰਾਜ ਕਹਿਣ ਲੱਗੇ ਕੀ ਗੱਲ ਮਰਦਾਨਿਆ ਹੱਸਣਾ ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਤਾਂ ਐਂ ਗੱਲ ਕਰਤੀ ਜਿਵੇਂ ਕੋਈ ਉੱਥੇ ਵੀ ਰੋਟੀਆਂ ਲਾਈ ਬੈਠਾ ਹੁੰਦਾ ਕਹਿੰਦੇ ਕਿਵੇਂ ਕਰਦਾ ਹੁੰਦਾ ਕਹਿੰਦਾ ਮਹਾਰਾਜ ਪਹਿਲਾਂ ਤਾਂ ਸ਼ਹਿਰ ਜਾਂਦਾ ਉੱਥੇ ਮੈਂ ਮੱਥੇ ਪੜਦਾ ਲੋਕਾਂ ਦੇ ਮੈਨੂੰ ਜਾਂਚ ਆ ਗਈ ਫਿਰਦੇ ਫਿਰਦੇ ਨੂੰ ਵੀ ਝੁਲਸਿਆ ਹੋਏ ਮੱਥੇ ਨੂੰ ਜੇ ਬੁਲਾ ਲਿਆ ਝੁਲਸੇ ਮੱਥੇ ਵਾਲੇ ਨੂੰ ਦਾਦਾ ਵੱਢ ਖਾੜਿਆ ਮਗਰ ਪੈਣਾ ਮੈਨੂੰ ਮਹਾਰਾਜ ਮੈਂ ਦੇਖਦਾ ਵੀ ਸਮਾਈਲਿੰਗ ਫੇਸ ਕਿਹੜਾ ਉਹ ਜਦ ਮੈਂ ਦੇਖਦਾ ਰੌਣਕ ਵਾਲਾ ਚੌੜਾ ਮੱਥਾ ਤੇ ਬੁੱਲਾਂ ਦੇ ਉੱਤੇ ਮੁਸਕਰਾਹਟ ਨੈਣਾਂ ਦੇ ਵਿੱਚ ਕੋਈ ਖਿੱਚ ਹੋਵੇ ਉੱਥੇ ਮੈਂ ਕਹਿੰਦਾ ਉਹਨਾਂ ਸਤਿ ਕਰਤਾਰ ਕਹਿੰਦੇ ਫਿਰ ਉਹ ਮੈਨੂੰ ਵੀ ਆਪਣੀ ਬੋਲੀ 'ਚ ਕਹਿ ਦਿੰਦਾ ਫਿਰ ਪੁੱਛਦਾ ਭਾਈ ਕਿੱਥੋਂ ਆਇਆ ਕੋਈ ਜਲ ਪਾਣੀ ਦੀ ਸੇਵਾ ਦੱਸ
ਕਹਿੰਦੇ ਫਿਰ ਮਹਾਰਾਜ ਮੈਂ ਆਪਦੇ ਵਚਨ ਕਰਦਾ, ਫਿਰ ਜਾ ਕੇ ਪ੍ਰਸ਼ਾਦਾ ਉਹ ਲਾ ਲੈਂਦੇ ਨੇ ਤੇ ਆਪਦੇ ਪਾਸ ਵੀ ਆ ਜਾਂਦੇ ਨੇ। ਕਹਿੰਦੇ ਜੇ ਨਾ ਮਿਲਿਆ ਜਾਂ ਕੋਈ, ਕਹਿੰਦਾ ਫਿਰ ਮਹਾਰਾਜ ਜੁੱਤੀਆਂ ਖਾਈਦੀਆਂ ਨੇ ਮਾਈਆਂ ਦੀਆਂ ਭਾਈਆਂ ਦੀਆਂ। ਕਹਿੰਦਾ ਜਾ ਕੇ ਮੰਗੀ ਦੀਆਂ ਰੋਟੀ, ਕਹਿੰਦੇ ਹੱਟਾ ਕੱਟਾ ਤੁਰਿਆ ਕਿਤੇ। ਇਹ ਮਹਾਰਾਜ ਬੁਰੀ ਹੁੰਦੀ ਆ ਮੇਰੇ ਨਾਲ ਵੀ, ਤੁਹਾਨੂੰ ਵੀ ਗਾਲਾਂ ਤੇ ਮੈਨੂੰ ਵੀ ਗਾਲਾਂ। ਕਿਉਂ ਮੈਂ ਦੱਸਦਾ ਵੀ ਮੈਂ ਗੁਰੂ ਨਾਨਕ ਨਿਰੰਕਾਰੀ ਦਾ ਢਾਡੀ ਆ, ਕੀਰਤਨੀ ਆ। ਉਹ ਮਹਾਰਾਜ ਤੁਹਾਨੂੰ ਵੀ ਬੁਰਾ ਭਲਾ ਕਹਿੰਦੇ ਨੇ, ਮੈਨੂੰ ਵੀ ਕਹਿੰਦੇ ਨੇ। ਫਿਰ ਰੋਟੀ ਜਿੱਥੇ ਮੰਗਦੇ ਮੰਗਦੇ ਕਿਸੇ ਦੇ ਮਨ ਚ ਦਿਆ ਗਈ ਤਾਂ ਦੇ ਦੇਵੇ ਦੇ ਦੇਵੇ, ਨਹੀਂ ਭੁੱਖੇ ਹੀ ਆ ਜਾਈਦਾ। ਮਹਾਰਾਜ ਜਲਾਲ ਚ ਆ ਗਏ, ਕਹਿਣ ਲੱਗੇ ਮਰਦਾਨਿਆ ਨਿਰੰਕਾਰ ਦੇ ਚਾਕਰ ਹੋਈਏ ਤੇ ਸੰਸਾਰ ਦੇ ਅੱਗੇ ਹੱਥ ਅੱਡੀਏ। ਅੰਗੂਠਾ ਮਾਰਿਆ ਜ਼ਮੀਨ ਚ ਤੇ ਉਹਦੇ ਵਿੱਚੋਂ ਇੱਕ ਲਾਲ ਕੱਢ ਕੇ ਦੇਤਾ, ਕਹਿੰਦੇ ਆਹ ਚੱਕ ਲੈ। ਇਹ ਕਹਿੰਦੇ ਅੱਤ ਕੀਮਤੀ ਲਾਲ ਹੈ, ਜਾਂ ਇਹਦਾ ਮੁੱਲ ਵੀ ਪੁੱਛਿਆ ਤੇ ਪ੍ਰਸ਼ਾਦਾ ਵੀ ਛਕਿਆ, ਵੇਚੀ ਨਾ। ਸੋ ਮਰਦਾਨਾ ਚਲਿਆ ਗਿਆ। ਜਾਂਦਾ ਜਾਂਦਾ ਸਬਜ਼ੀ ਫਰੋਸ਼ਾਂ ਦੇ ਬਾਜ਼ਾਰ ਚ ਗਿਆ, ਉੱਥੇ ਚੰਗੀ ਦੁਕਾਨ ਦੇਖ ਕੇ ਕਹਿਣ ਲੱਗਿਆ, ਭਾਈ ਮੈਨੂੰ ਕੁਛ ਖਾਣ ਵਾਸਤੇ ਦੇ ਦੇ ਤੇ ਮੇਰਾ ਹਾਰ 250 ਦਾ ਹੈ ਤੇ ਨਾਲੇ ਮੈਨੂੰ ਇਹ ਚੀਜ਼ ਦਾ ਮੁੱਲ ਦੱਸ ਦੇ। ਉਹਦੇ ਮਨ ਚ ਸੀ ਕਿ ਇਸ ਲਾਲ ਨੂੰ ਜਦ ਮੇਰੇ ਹੱਥ ਚ ਦੇਖੇਗਾ ਐਵੇਂ ਹੀ ਪ੍ਰਭਾਵ ਪੈ ਜਾਏਗਾ ਉਹਦੇ ਉੱਤੇ ਵੀ ਬੜਾ ਅਮੀਰ ਬੰਦਾ ਕੋਈ ਹੈ ਤਾਂ। ਉਹਨੇ ਫੜ ਲਿਆ, ਫੜ ਕੇ ਦੇਖ ਦੂ ਕੇ ਕਹਿਣ ਲੱਗਿਆ, ਇਹ ਕੀ ਕਰਦਾ ਹੈ ਇਹਦਾ? ਗੰਗਾ ਚੌਥੇ ਬੇਅੰਤ ਪਏ, ਕਿਉਂਕਿ ਜਿੱਥੇ ਗਿਆ ਸੀ ਉਹ ਬਿਸ਼ੰਬਰ ਨਗਰ, ਜਿਸਨੂੰ ਪਟਨਾ ਕਹਿੰਦੇ ਨੇ ਅੱਜ ਕੱਲ੍ਹ, ਪਾਟਲੀਪੁੱਤਰ, ਉਹ ਸ਼ਹਿਰ ਗੰਗਾ ਦੇ ਕੰਢੇ ਤੇ। ਮਰਦਾਨੇ ਨੂੰ ਕਹਿਣ ਲੱਗਿਆ, ਦੇ ਜਾ ਮੈਨੂੰ 2 ਮੂਲੀਆਂ ਲੈ ਜਾ। ਵਾਪਸ ਲੈ ਲਿਆ, ਬੜਾ ਇਨਸਿਸਟ ਕਰਿਆ। ਲੋਕ ਜਿਹੜੇ ਸੌਦਾ ਲੈਂਦੇ ਸਾਰੇ ਹੱਸਣ ਲੱਗ ਗਏ, ਕਹਿੰਦੇ ਭਾਈ ਕੋਈ ਤੇਰੇ ਦਿਮਾਗ ਤਾਂ ਨਹੀਂ ਖਰਾਬੀ, ਸਿੱਧਾ ਹੋ। ਫਿਰ ਹਲਵਾਈ ਦੇ ਚ ਰਹਿ ਗਿਆ, ਉੱਥੇ ਵੀ ਇਹੀ ਗੱਲ ਰਿਪੀਟ ਕਰੀ। ਉਹਨੇ ਦੇਖਿਆ, ਦੇਖ ਕੇ ਕਹਿੰਦਾ ਇਹ ਕਾਹਦਾ ਕੀਮਤੀ ਆ? ਉਹ ਦੇਖ ਕਹਿੰਦਾ ਬਾਜ਼ਾਰ ਚ ਗਿਰੀ ਪਈ ਲਾਲ ਵੱਟੀ, ਇਹਦਾ ਜਿਹੜਾ ਜ਼ਿਆਦੇ ਰੰਗ ਲਾਲ ਹੈ। ਲਿਆ ਕਹਿੰਦਾ ਪਾਸਕੂ ਹੈ, ਮੈਂ ਬੰਨੂੰਗਾ ਇਹਨੂੰ। ਸੋ ਉਸ ਨੇ ਇਸ ਤਰ੍ਹਾਂ ਦੇ ਨਾਲ ਬਾਤ ਕੀਤੀ, ਵਾਪਸ ਲੈ ਲਿਆ। ਉਹ ਕਹਿੰਦਾ ਤਾਂ ਸਿਰ ਮਠਿਆਈ ਲੈ ਲੈ। ਬਜਾਜ ਕੋਲ ਗਿਆ, ਉਸਨੇ 2 ਗਜ ਕੱਪੜਾ ਔਫਰ ਕਰੇ। ਫਿਰਦਾ ਫਰਾਂਦਾ ਜੌਹਰੀਆਂ ਦੇ ਚਲਿਆ ਗਿਆ, ਜੌਹਰੀ ਬਾਜ਼ਾਰ 'ਚ। ਉੱਥੇ ਪਹਿਲੇ ਜੌਹਰੀ ਨੇ 10 ਰੁਪਈਏ, ਦੂਜੇ ਨੇ 100 ਰੁਪਈਆ। ਫਿਰ ਕਹਿਣ ਲੱਗਿਆ, ਹੋਰ ਵੀ ਕੋਈ ਹੈ ਵੱਡਾ? ਕਹਿੰਦੇ ਹਾਂ, ਸਾਲ ਸਰਾਏ ਵੱਡਾ ਜੌਹਰੀ। ਸੋ ਉੱਥੇ ਚਲਿਆ ਗਿਆ। ਉੱਥੇ ਜਾ ਕੇ ਜਦੋਂ ਉਹ ਦਿਖਾਇਆ ਤਾਂ ਉਸ ਵੇਲੇ ਸਾਲ ਸਰਾਏ ਦੇਖਦੀ ਸਾਰ ਉਹਦਾ ਮੂੰਹ ਅੱਡਿਆ ਹੀ ਰਹਿ ਗਿਆ, ਛਾਤੀ ਫੈਲ ਗਈ ਤੇ ਕਹਿਣ ਲੱਗਿਆ ਆਪਣੇ ਨੌਕਰ ਨੂੰ, ਬੇਟਾ ਅਦਰਕਾ ਤਜੌੜੀ ਜਾਂ 100 ਰੁਪਈਆ ਕੱਢ ਕੇ ਲਿਆ। ਲਾਲ ਨੂੰ ਦੇਖੀ ਜਾਂਦਾ ਲਾਈਟ ਦੇ ਮੂਹਰੇ ਕਰ ਕਰਕੇ, ਅਸ਼ ਅਸ਼ ਵਾਹ 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 ਵਾਹ, ਧੰਨ ਭਾਗ ਧੰਨ ਭਾਗ, 100 ਰੁਪਈਆ ਕੱਢ ਲਿਆ ਆ। ਮੱਥਾ ਟੇਕਿਆ ਲਾਲ ਨੂੰ ਤੇ ਰੱਖ ਕੇ 100 ਰੁਪਈਆ। ਇਹ ਸੀਗਾ ਵੀ ਸ਼ਾਇਦ ਕੋਈ ਬਾਤ ਚੱਲਦੀ ਹੈ, ਪਰ ਐਸਾ ਲਾਲ ਸੰਸਾਰ ਚ ਹੈ ਨੀ। ਬਾਪ ਦਾਦੇ ਨਗੜ ਦਾਦੇ ਵੱਡੇ ਵੱਡੇ ਉਸਤਾਦ ਜੌਹਰੀ ਇਹ ਦੱਸਦੇ ਆਏ ਨੇ ਕਿ ਜੇ ਐਸਾ ਲਾਲ ਜਿਹਦੇ ਚ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਹੋਣ ਕਦੇ ਦੇਖਣ ਨੂੰ ਮਿਲ ਜਾਵੇ ਤਾਂ 100 ਰੁਪਈਆ ਪਹਿਲਾਂ ਮੱਥਾ ਟੇਕੋ, ਉਸ ਵੇਲੇ ਦਾ 100 ਰੁਪਈਆ, ਫਿਰ ਅਗਲੀ ਗੱਲ ਕਰ। ਕਹਿਣ ਲੱਗੇ, ਭਾਈ ਮਰਦਾਨਾ, ਅਸੀਂ ਤਾਂ ਧੂਪ ਦੇ ਕੇ ਆਪਣੇ ਉਸਤਾਦਾਂ ਦੀ ਜੋ ਸਿੱਖਿਆ ਸੀ ਉਹਦੇ ਮੁਤਾਬਕ ਅਮਲ ਕਰਿਆ, ਹੁਣ ਗੱਲ ਕਰ, ਇਹ ਲਾਲ ਤੇਰਾ ਹੈ? ਕਹਿੰਦਾ ਨਾ, ਇਹ ਗੁਰੂ ਨਾਨਕ ਪਾਤਸ਼ਾਹ ਦਾ ਹੈ, ਗੁਰੂ ਨਾਨਕ ਨਿਰੰਕਾਰ। ਭਾਈ ਮਰਦਾਨਾ, ਇਹਦਾ ਹੈ ਨੀ ਕੋਈ, ਜੇ ਵੇਚਣਾ ਹੈ ਤਾਂ 8-7 ਸ਼ਹਿਰਾਂ ਤੇ ਚਿੱਠੀਆਂ ਭੇਜਣੀਆਂ ਪੈਣਗੀਆਂ ਤੇ ਉਹ ਜੌਹਰੀ ਇਕੱਠੇ ਹੋਣਗੇ ਤੇ ਮੁੱਲ ਤਾਂ ਫਿਰ ਵੀ ਕੋਈ ਨੀ, ਪਰ ਫਿਰ ਪਾਇਆ ਜਾਏਗਾ, ਬੋਰਡ ਪਾਏਗਾ ਜੌਹਰੀਆਂ ਦਾ। ਗੁਰੂ ਨਾਨਕ ਉਹੀ ਤਾਂ ਨਹੀਂ ਜਿਹੜੇ ਸੰਸਾਰ ਦਾ ਉਧਾਰ ਕਰਦੇ ਫਿਰਦੇ ਆ? ਕਹਿੰਦੇ ਉਹੀ ਹੈ। ਚੰਗਾ ਹੋਇਆ ਅੱਜ ਦਰਸ਼ਨ ਹੋਣਗੇ, ਧੰਨ ਭਾਗ। ਸੋ ਮਰਦਾਨਾ 100 ਰੁਪਈਆ ਲੈ ਕੇ ਮਹਾਰਾਜ ਦੇ ਪਾਸ ਆ ਗਿਆ। ਤੇ ਉਧਰੋਂ ਸਾਲ ਸਰਾਏ ਨੇ ਪ੍ਰਸ਼ਾਦਾ ਤਿਆਰ ਕਰਾਇਆ ਤੇ ਉਹ ਵੀ ਪਿੱਛੇ ਪਹੁੰਚ ਗਏ। ਮਰਦਾਨਾ ਗੱਲਬਾਤ ਕਰਦਾ ਕਹਿੰਦਾ ਸੱਚੇ ਪਾਤਸ਼ਾਹ ਇਹ ਲਾਲ ਤਾਂ ਬਹੁਤ ਕੀਮਤੀ ਹੈ, ਮੈਂ ਤਾਂ ਹੈਰਾਨ ਹਾਂ ਕਿ ਸਬਜ਼ੀ ਪਰੋਸ ਨੇ ਦੋ ਮੂਲੀਆਂ ਮੁੱਲ ਪਾਇਆ ਤੇ ਹਲਵਾਈ ਨੇ ਦੋ ਸਿਰ ਮਠਿਆਈ ਪਾਈ, ਅੱਧ ਸਿਰ ਮਠਿਆਈ, ਤੇ ਬਜਾਜ ਨੇ ਦੋ ਗਜ ਕੱਪੜਾ ਪਾਇਆ, ਇੱਕ ਚੌਰੀ ਨੇ 10 ਰੁਪਈਏ, ਇੱਕ ਨੇ 100 ਰੁਪਈਏ। ਮਹਾਰਾਜ ਆ ਜਿੱਥੇ ਮੈਂ ਗਿਆ ਸਾਲ ਸਰਾਇਆ ਚੌਰੀ ਕੋਲ, ਉਹ ਕਹਿੰਦਾ ਇਹਦਾ ਮੁੱਲੇ ਕੋਈ ਨਹੀਂ ਹੈ, ਇਹਦੀ ਦਸ਼ਨੀ ਭੇਟ 100 ਰੁਪਈਏ। ਮਹਾਰਾਜ ਕਹਿੰਦੇ ਮਦਾਨਿਆਂ ਟਾਈਮ ਉਹਨਾਂ ਨੂੰ ਸਮਝਾਉਣਾ ਸੀ ਪਹਿਲਿਆਂ ਨੂੰ। ਕਹਿੰਦਾ ਮਹਾਰਾਜ ਮੈਂ ਤਾਂ ਬੜਾ ਸਮਝਾਇਆ,
ਮੈਨੂੰ ਇਹ ਕਮਲਾ ਕਹਿਣ ਲੱਗ। ਕਹਿੰਦੇ ਮਦਾਨਿਆਂ ਜਿਸ ਤਰ੍ਹਾਂ ਦੇ ਨਾਲ ਕੀਮਤੀ ਲਾਲਾਂ ਦੀ ਕੀਮਤ ਕਦਰ ਚੌਰੀ ਪਾ ਸਕਦੇ, ਕਦਰਦਾਨ ਤੋਂ ਬਗੈਰ ਕੀਮਤੀ ਚੀਜ਼ਾਂ ਦੀ ਕਦਰ ਨਹੀਂ ਕਿਹਾ ਕਰਦੀ। ਇਸੇ ਤਰ੍ਹਾਂ ਨਾਮ ਦਾ ਜੋ ਮਹਿਮਾ ਹੈ ਉਹ ਸੰਤਾਂ ਦੇ ਬਗੈਰ ਸੰਸਾਰ 'ਚ ਕੋਈ ਨਹੀਂ ਜਾਣਦਾ।
ਨਾਮ ਕੀ ਮਹਿਮਾ ਸਾਧਰੇ ਦੇ ਵਸ, ਉਹ ਤਾਂ ਸੰਤਾਂ ਦੇ ਹਿਰਦੇ 'ਚ ਵੱਸਦੀ ਹੈ ਨਾਮ ਦੀ ਮਹਿਮਾ। ਸੰਸਾਰ ਕੀ ਜਾਣੇ, ਵਿਸ਼ੇ ਵਿਕਾਰਾਂ ਦਾ ਵਪਾਰੀ ਕੌਡੀਆਂ ਦਾ ਵਪਾਰ ਕਰਦਾ, ਇਹਨੂੰ ਨਾਮ ਦੀ ਕੀਮਤ ਦਾ ਨਹੀਂ ਪਤਾ। ਸੋ ਇਸ ਤਰ੍ਹਾਂ ਦੇ ਨਾਲ ਉਹ ਨਾਮ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨੰਤ ਤੈਨਾਤ ਕਹਿ ਨਾ ਜਾਈਏ ਚੱਜ ਬਿਸਮਾਦ। ਇੰਨੀ ਕੀਮਤੀ ਚੀਜ਼ ਇਹ ਸਰੀਰ 'ਚ ਵਸਦੀ ਹੈ, ਕਾਇਆ ਕੋਟ ਅਪਾਰ ਹੈ ਅੰਦਰ ਹਟ ਨਾਲੇ, ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ। ਗੁਰੂ ਦੇ ਰਾਹੀਂ ਪੂਰੇ ਵਿਸ਼ਵਾਸ 'ਚ ਆ ਕੇ ਜਦੋਂ ਸੌਦਾ ਕਰਦਾ ਹੈ ਉਹ ਫਿਰ ਵਸਤੂ ਇਹ ਨਾਮ ਦੀ ਸੰਭਾਲਦਾ। ਨਾਮ ਨਿਧਾਨ ਹਰ ਬਣ ਜੀ ਹੈ ਹੀਰੇ ਪਰਵਾਲੇ, ਰਤਨਾ ਜਵਾਹਰਾਂ ਤੋਂ ਮਹਿੰਗਾ ਜੋ ਨਾਮ ਹੈ ਉਹ ਨਾਮ ਦੇ ਵਪਾਰੀ ਵਪਾਰ ਕਰਦੇ ਨੇ। ਕਿਨਹੀ ਬਣ ਜਾ ਕਾਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣ ਜਾ ਨਾਮ ਹਰੀ ਦਾ। ਸੰਤ ਕਹਿੰਦੇ ਵਪਾਰੀ ਹੁੰਦੇ ਨੇ। ਜਿਸ ਬੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਅੱਛਾ ਮਹਾਰਾਜ ਸੰਤਾਂ ਕੋਲ ਹੁੰਦਾ? ਕਹਿੰਦੇ ਹਾਂ। ਮਿਲਦਾ ਕਿਵੇਂ ਹੈ? ਕਹਿੰਦੇ ਅਭਿਮਾਨ ਛੱਡ ਦੇ, ਤਜ ਅਭਿਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ। ਇਹ ਤੋਲ ਤੜੀਆਂ ਸਿੱਟੇ ਦੀਆਂ ਰਾਮ ਨਾਮ ਦੀਆਂ, ਵਾਹਿਗੁਰੂ 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 ਵਾਹਿਗੁਰੂ, ਰਾਮ ਰਾਮ ਅੱਲਾ ਅੱਲਾ ਕਰਕੇ ਬਣਜ ਲੈ, ਭਰ ਲੈ ਖਜ਼ਾਨੇ, ਭਰ ਲੈ ਗੁਣਾ, ਲਾਦ ਖੇਪ ਸੰਤ ਐ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ। ਵਾਹਿਜਨਸ ਕੰਮ ਜਿਹੜੇ ਤੂੰ ਕਰਦਾ ਹੈ, ਨਸ਼ੇ ਪੀਂਦਾ, ਸ਼ਰਾਬ ਮਾਸ ਵਰਤਦਾ ਹੈ, ਹੋਰ ਅਨੇਕਾਂ ਗਲਤ ਚੀਜ਼ਾਂ ਕਰਦਾ ਹੈ, ਮੋਹ ਵਿੱਚ ਲਪਟਿਆ ਪਿਆ, ਕ੍ਰੋਧ 'ਚ ਪਿਆ, ਕਾਮ ਵਾਸ਼ਨਾ ਤੈਨੂੰ ਸਾਹ ਨਹੀਂ ਲੈਣ ਦਿੰਦੀ, ਛੱਡਦੇ ਕਹਿੰਦੇ ਪੋਇਜਨਸ ਸੌਦੇ ਨਾ ਕਰ, ਵਿਆਹ ਦੇ ਜੰਜਾਲ ਨੇ ਸਾਰੇ, ਇਹਨੂੰ ਲੱਦ ਲੈ ਤੇ ਸੰਤਾਂ ਦੀ ਸੰਗਤ 'ਚ ਰਹਿ ਕੇ ਚੱਲ, ਕੀ ਹੋਏਗਾ? ਧੰਨ ਧੰਨ ਕਹਿ ਸਭ ਕੋਏ, ਮੁੱਖ ਉਜਲ ਹਰ ਦਰਗੇ ਸੋਏ। ਸਭ ਦੁਨੀਆ ਧੰਨ ਧੰਨ ਕਹੇਗੀ, ਇੱਥੇ ਵੀ ਧੰਨ ਧੰਨ ਹੋਏਗਾ, ਦਰਗਾਹ ਵਿੱਚ ਵੀ ਧੰਨ ਧੰਨ ਹੋਏਗਾ। ਰੇ ਰੇ ਦਰਗਾਹ ਕਹੇ ਨ ਕੋ, ਆਓ ਬੈਠ ਆਦਰ ਸਭ ਦਿਓ, ਸਭ ਆਦਰ ਕਰਨਗੇ ਦਰਗਾਹ ਦੇ ਅੰਦਰ, ਮਾਣ ਕਰਨਗੇ ਸਾਧ ਕਹਿ ਸੰਗ, ਧਰਮ ਰਾਏ ਕਰੇ ਸੇਵਾ, ਸਾਧ ਕਹਿ ਸੰਗ ਸੋਭਾ ਸੁਰ। ਦੇਵਤਿਆਂ ਦੇ ਮੰਡਲਾਂ ਦੇ ਵਿੱਚ ਵੀ ਸੋਭਾ ਹੋਏਗੀ ਸਾਧੂ ਦੇ ਸੰਗਤ 'ਚ ਕਰਕੇ। ਨਾਮ ਦਾ ਧਨ ਇਕੱਠਾ ਕਰ, ਉਹਦੇ ਨਾਮ ਦਾ ਜੋ ਧਨ ਇਕੱਠਾ ਕਰਿਆ ਹੋਇਆ ਉਹ ਦਰਗਾਹ ਦਾ ਸਾਥੀ ਹੋਣਾ, ਤੇਰੇ ਨਾਲ ਜਾਣਾ। ਸੋ ਇਸ ਕਰਕੇ ਧੰਨ ਧੰਨ ਕਹਿ ਸਭ ਕੋਏ, ਮੁੱਖ ਉਜਲ ਹਰ ਦਰ ਗਏ ਸੋਏ। ਉਜਲਾ ਮੂੰਹ ਹੋ ਜਾਏਗਾ, ਕਲੰਕ ਨਹੀਂ ਲੱਗਿਆ ਹੋਏਗਾ, ਕਿਉਂਕਿ ਬਾਕੀ ਕੰਮ ਤੇਰੇ ਉੱਤੇ ਦਾਗ ਹੋਣਗੇ, ਦਾਗ ਦੋਸ ਮੂੰਹ ਚੱਲਿਆ ਲਾਏ, ਦਾਗ ਦੋਸਾਂ ਦਾ ਮੂੰਹ ਤੇ ਉੱਤੇ ਲਾ ਕੇ ਠੱਪੇ ਚਾਏਗਾ ਦਰਗਾਹ 'ਚ, ਕੀ ਹੋਏਗਾ? ਨਰਾਦਰ ਹੋਏਗਾ। ਅੱਗੇ ਦਰਗੇ ਬੈਠਣ ਨਹੀਂ ਜਾਏ, ਉੱਥੇ ਕਿਸੇ ਨੇ ਬੈਠਣਾ ਵੀ ਨਹੀਂ ਦੇਣਾ, ਪੈਰ ਵੀ ਨਹੀਂ ਧਰਨ ਦੇਣਾ। ਸੋ ਇਸ ਤਰ੍ਹਾਂ ਦੇ ਨਾਲ ਇਹ ਲੱਦ ਲੈ, ਤੇਰਾ ਮਾਣ ਹੋਏਗਾ। ਪਰ ਮਹਾਰਾਜ ਕਹਿੰਦੇ ਇਹ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਕਹਿ ਸਦਬ ਲਿਹਾਰ ਹੈ। ਇਹ ਤਾਂ ਵਪਾਰ ਕੋਈ ਬਿਰਲੇ ਬਿਰਲੇ ਵਪਾਰੀ ਕਰਦੇ ਨੇ, ਸਾਰਿਆਂ ਨੂੰ ਇਸ ਗੱਲ ਦਾ ਪਤਾ ਚੱਲਦਾ ਕਿਉਂਕਿ ਪਤਾ ਹੀ ਨਹੀਂ ਹੈ ਵੀ ਉਹ ਨਾਮ ਐਡਾ ਕੀਮਤੀ ਸਾਡੇ ਅੰਦਰ ਰੱਖਿਆ ਹੋਇਆ, ਬਾਹਰ ਨੱਠੇ ਫਿਰਦੇ ਨੇ। ਕਾਇਆ ਕੋਟ ਅਪਾਰ ਹੈ ਅੰਦਰ ਹਟ ਨਾਲੇ, ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ। ਨਾਮ ਨਿਧਾਨ ਹਰ ਬਣਜੀ ਹੈ ਹੀਰੇ ਪਰਵਾਲੇ, ਬਿਣ ਕਾਇਆ ਜੇ ਹੋਰ ਥੈ ਤਨ ਖੋਜਦੇ ਸੇ ਮੂੜ ਬੇਤਾਲੇ। ਕਹਿੰਦੇ ਮੂੜ ਨੇ ਕਮਲੇ ਬੇਤਾਲੇ ਨੇ, ਤਾਲ ਤੋਂ ਖੁੰਝੇ ਹੋਏ ਨੇ। ਮੂੜ ਕਹਿੰਦੇ ਹੋਰ ਥਾਂ ਤੇ ਧਨ ਖੋਜਦੇ ਨੇ, ਧਨ ਤਾਂ ਤੇਰੇ ਅੰਦਰ ਪਿਆ ਪ੍ਰੇਮੀਆ। ਸੇ ਉਜੜ ਭਰਮ ਪਵਾਈ ਹੈ ਜਿਉਂ ਝਾੜ ਮਿਰਗ ਪਾ।
ਭਰਮ ਦਾ ਸਿੱਧਾ ਅਸਲੀ ਚੀਜ਼ ਨੀ ਵਿਆਜ ਦਾ ਵਿਓ ਕੱਠੀ ਕਰੀ ਜਾਂਦਾ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾਂ ਸਾਧਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ ਨਿਤ ਭਰਮ ਦਾ ਭਰਮ ਭੁਲਾਇਆ। ਅੰਮ੍ਰਿਤ ਤਜ ਵਿਖ ਸੰਗ੍ਰਹਿ ਕਰਤਾ ਆਪ ਖੁਆਇਆ। ਅੰਮ੍ਰਿਤ ਨੂੰ ਛੱਡ ਕੇ ਵਿਓ ਕੱਠੀ ਕਰ ਰਿਹਾ ਅੰਦਰੋਂ। ਸੋ ਕਹਿੰਦੇ ਉਹ ਤਾਂ ਭਰਮ ਫੁੱਲੇ ਕਹਿੰਦੇ ਆ, ਜਦੋਂ ਹਰਨ ਦੇ ਨਾਭੀ ਦੇ ਅੰਦਰ ਕਸਤੂਰੀ ਪ੍ਰਗਟ ਹੋ ਜਾਂਦੀ ਹੈ, ਉਹਨੂੰ ਸੁਗੰਧ ਆਉਂਦੀ ਹੈ, ਉਸ ਵੇਲੇ ਝਾੜਾਂ ਚ ਮੂੰਹ ਦੇ ਦੇ ਕੇ ਸੁੰਘਦਾ ਹੈ, ਸ਼ਿਕਾਰੀ ਨੂੰ ਪਤਾ ਲੱਗ ਜਾਂਦਾ। ਉਹ ਸ਼ਿਕਾਰੀ ਉਸ ਨੂੰ ਫੜ ਕੇ ਉਹ ਕੱਢ ਲੈਂਦਾ ਹੈ, ਤੇ ਕੱਢਦਾ ਵੀ ਬਹੁਤ ਦੁਖੀ ਕਰਕੇ ਹੈ, ਭੁੱਖਾ ਮਾਰ ਦਿੰਦਾ, ਸਕੈਲਟਨ ਬਣਾ ਦਿੰਦਾ, ਕਿਉਂ ਜਿੰਨਾ ਭੁੱਖਾ ਮਰੇਗਾ ਉਨੀ ਸੁਗੰਧੀ ਉਹਦੇ ਵਿੱਚ ਜ਼ਿਆਦਾ ਆਉਂਦੀ ਹੈ। ਸੋ ਸੁਗੰਧੀਆਂ ਪਾਪ ਤੋਂ ਬਗੈਰ ਨਹੀਂ ਹੁੰਦੀ। ਐਸੇ ਕਰਕੇ ਮਹਾਰਾਜ ਨੇ ਕਿਹਾ ਵੀ ਇਹ ਜਿਹੜੀ ਵਾਸ਼ਨਾ ਹੈ, ਸ਼ਬਦ ਸਪਰਸ਼ ਰੂਪ ਰਸ ਗੰਧ ਗੰਧ ਵਾਲਾ ਮਾਮਲਾ, ਇਹ ਵੀ ਖਤਰਨਾਕ ਹੈ ਭਾਈ। ਸੋ ਉਹ ਫਿਰ ਮਾਰਿਆ ਜਾਂਦਾ ਹੈ। ਐਸੇ ਤਰ੍ਹਾਂ ਦੇ ਨਾਲ ਆਦਮੀ ਦੇ ਅੰਦਰ ਅੰਮ੍ਰਿਤ ਦਾ ਖਜ਼ਾਨਾ ਭਰਿਆ ਪਿਆ, ਸੁੱਖ ਪਿਆ, ਲੇਕਿਨ ਸਮਝਦਾ ਨਹੀਂ ਹੈ ਵੀ ਹੈ ਕਿ ਇਹਦੇ ਅੰਦਰ ਕਿਆ ਚੀਜ਼ਾਂ ਨੇ, ਕਿਸ ਤਰ੍ਹਾਂ ਦੇ ਨਾਲ ਮੈਨੂੰ ਪਤਾ ਲੱਗ ਸਕਦਾ। ਸੋ ਆਪ ਫਰਮਾਉਂਦੇ ਨੇ ਕਿ ਕਾਇਆ ਕੰਚਨ ਕੋਟ ਅਪਾਰਾ, ਜਿਸ ਵਿੱਚ ਰਵਿਆ ਸ਼ਬਦ ਅਪਾਰਾ। ਉਹ ਸ਼ਬਦ ਜੋ ਵਾਹਿਗੁਰੂ ਜੀ ਨੇ ਆਦ ਦੇ ਵਿੱਚ ਜੋ ਪ੍ਰਗਟ ਹੋਇਆ, ਜਿਸ ਨੂੰ ਓਂਕਾਰ ਕਹਿੰਦੇ ਨੇ, ਜੋ ਵਾਹਿਗੁਰੂ ਦਾ ਹੀ ਆਪਣਾ ਸਰੂਪ ਹੈ ਸ਼ਬਦ, ਉਹ ਕਹਿੰਦੇ ਆ ਕਾਇਆ ਦੇ ਵਿੱਚ ਹੈ। ਗੁਰਮੁਖ ਗਾਵੈ ਸਦਾ ਗੁਣ ਸਾਚੇ, ਮਿਲ ਪ੍ਰੀਤਮ ਸੁਖ ਪਾਏਂਦਾ। ਕਾਇਆ ਹਰ ਮੰਦਰ ਹਰ ਆਪ ਸਵਾਰੇ, ਤਿਸ ਵਿੱਚ ਹਰ ਜੀਉ ਬਸੇ ਮੁਰਾਰੇ। ਗੁਰ ਕੈ ਸ਼ਬਦ ਬਾਣਜਣ ਵਪਾਰੀ, ਨਦਰੀ ਆਪ ਮਿਲਾਏਂਦਾ। ਸੋ ਗੁਰੂ ਦੇ ਸ਼ਬਦ ਦੀ ਪ੍ਰਾਪਤੀ ਕਰਕੇ ਉਸ ਚੀਜ਼ ਤਾਈਂ ਅਸੀਂ ਪਹੁੰਚ ਸਕਦੇ ਹਾਂ। ਸੋ ਇਹਦੇ ਵਿੱਚ ਤਾਂ ਵਹਿਗਾ
ਦਸਵਾਂ ਗੁਪਤ ਰਖੀਜੈ, ਵਜਰ ਕਪਾਟ ਨਾ ਖੁੱਲਨੀ, ਗੁਰ ਸ਼ਬਦ ਕਲੀਜੈ, ਅਨਹਦ ਵਾਜੇ ਧੁਨ ਵੱਜਦੇ, ਗੁਰ ਸ਼ਬਦ ਸੁਣੀਜੈ। ਤਿਸ ਘਟ ਅੰਤਰ ਚਾਨਣਾ, ਕਰ ਭਗਤ ਮਲੀਜੈ, ਸਭ ਮੈਂ ਏਕੋ ਵਰਤਦਾ, ਜਿਨੇ ਆਪੇ ਰਚਨ ਰਚਾਈ। ਵਾਹ ਵਾਹ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਸੋ ਇਸ ਤਰ੍ਹਾਂ ਦੇ ਨਾਲ ਆਪਣੀ ਕਾਇਆ ਦੀ ਖੋਜ ਕਰੀਏ, ਤੇ ਖੋਜ ਕਰਨ ਤੋਂ ਬਾਅਦ ਉਹ ਪ੍ਰਾਪਤੀ ਕਰੀਏ ਜਿਸ ਵੱਲ ਗੁਰੂ ਮਹਾਰਾਜ ਦਾ ਇਸ਼ਾਰਾ ਹੈ। ਵਾਹੇ